ਅਗਲੇ ਤੋਂ ਅਗਲਾ ਜੋ ਮੁਕਤੇ ਸਰੂਪ ਵਿੱਚ ਅੱਖਰ ਉਚਾਰੀ ਆ, ਤੱਤੇ ਦੀ ਕਤਾਰ ਵਿੱਚੋਂ ਤੱਤੇ ਤੋਂ ਅਗਲਾ ਥੱਥਾ ਤੇ ਥੱਥੇ ਤੋਂ ਅਗਲਾ ਦੱਦਾ, ਕਹਿੰਦਾ ਤੱਤੇ ਦੀ ਕਤਾਰ ਵਿੱਚ ਅਗਲੇ ਤੋਂ ਅਗਲਾ ਜੋ ਦੱਦਾ ਬਣਿਆ ਉਹ ਮੁਕਤਾ ਹੀ ਆ। ਕਹਿੰਦੇ ਮੁਕਤੇ ਸਰੂਪ ਵਿੱਚ ਅੱਖਰ ਉਚਾਰੀਆ ਮਰਗਿੰਦ ਕੇ ਮਲਿੰਦ ਨਾਮ ਧਾਮ ਕੇ, ਸੋ ਨਾਮ ਹੈ ਜੋ ਮਰਗਿੰਦ ਕਹਿੰਦੇ ਸ਼ੇਰ ਨੂੰ ਤੇ ਸ਼ੇਰ ਦਾ ਅਰਥ ਹੈ ਸਿੰਘ। ਕਹਿੰਦਾ ਗੋਬਿੰਦ ਗੱਗੇ ਨੂੰ ਹੋੜਾ, ਬੱਬੇ ਨੂੰ ਟਿੱਪੀ, ਸਿਹਾਰੀ ਤੇ ਨਾਲ ਦੱਦਾ ਲਾ ਕੇ ਤੇ ਅੱਗੇ ਲਾ ਤਾ ਸਿੰਘ। ਮਰਗਿੰਦ ਕੇ ਮਲਿੰਦ ਨਾਮ ਧਾਮ ਕੇ ਜੋ ਨਾਮ ਹੈ ਸੋ ਸਿੰਘ ਕਲਿਆਣ, ਸੋ ਬੰਦਨਾ ਹਮਾਰੀ ਆ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਵੀ ਭਾਈ ਕਲਿਆਣ ਸਿੰਘ ਜੀ ਕਹਿੰਦੇ, ਮੇਰੀ ਬੰਦਨਾ ਜੇ ਤੇ ਲੱਖਾਂ ਵਾਰ ਬੰਦਨਾ। ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਅਵਤਾਰ ਸਾਧ ਸੰਗਤ ਜੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਉਸ ਵੇਲੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਢਾਕੇ ਵਿੱਚ ਸਨ। ਮਹਾਰਾਜ ਜੀ ਨੂੰ ਉੱਥੇ ਖਬਰ ਪਹੁੰਚੀ ਸੀ ਸਾਹਿਬਜ਼ਾਦਾ ਜੀ ਦੇ ਅਵਤਾਰ ਲੈਣ ਦੀ। ਉੱਥੋਂ ਮਹਾਰਾਜ ਸਾਹਿਬ ਜੀ ਨੇ ਇੱਕ ਹੁਕਮਨਾਮੇ ਦੇ ਰੂਪ ਵਿੱਚ ਆਪਣੀਆਂ ਅਸੀਸਾਂ ਤੇ ਖੁਸ਼ੀਆਂ ਭੇਜੀਆਂ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਧ ਸੰਗਤ ਜੀ, ਉਹਨਾਂ ਦੇ ਸਤਿਕਾਰਯੋਗ ਮਾਮਾ ਮਾਮਾ ਕਿਰਪਾਲ ਚੰਦ ਜੀ ਤੇ ਭਾਈ ਦਿਆਲਦਾਸ ਜੀ ਜਿਹੜੇ ਦੇਗ ਵਿੱਚ ਉੱਬਲ ਕੇ ਨਵੇਂ ਪਾਤਸ਼ਾਹ ਜੀ ਦੇ ਸਾਹਮਣੇ ਬਾਅਦ 'ਚ ਸ਼ਹੀਦ ਹੋਣਗੇ, ਉਹ ਸਾਂਭ ਸੰਭਾਲ ਸਾਧ ਸੰਗਤ ਜੀ ਕਰਦੇ ਸਨ। ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਤੇ ਦਸਵੇਂ ਪਾਤਸ਼ਾਹ ਜੀ ਦੇ ਮਾਤਾ ਸਤਿਕਾਰਯੋਗ ਮਾਤਾ ਮਾਤਾ ਗੁਜਰੀ ਜੀ ਉੱਥੇ ਸਨ ਸਾਧ ਸੰਗਤ ਜੀ। ਮਹਾਰਾਜ ਜੀ ਦੇ ਸਰੀਰ ਨੇ ਸਾਧ ਸੰਗਤ ਜੀ ਅਜੇ ਅਵਤਾਰ ਧਾਰਿਆ ਹੀ ਸੀ, ਇੱਧਰ ਕੜਾਮ ਦਾ ਰਹਿਣ ਵਾਲਾ, ਕੜਾਮ ਤਾਂ ਉਵੇਂ ਉਹਦੇ ਵੱਡੇ ਵਡੇਰੇ ਰਹਿੰਦੇ ਸਨ ਪੀਰ ਭੀਖਣ ਸ਼ਾਹ ਦੇ, ਥਸਕੇ ਦਾ ਸੀ ਸਾਧ ਸੰਗਤ ਜੀ ਉਵੇਂ ਉਹ ਕੜਾਮ। ਉਹਨੇ ਅੱਜ ਜਦੋਂ ਸਜਦਾ ਕੀਤਾ ਤੇ ਨਾ ਸਜਦਾ ਦਾ ਸਮਾਂ ਸੀ ਤੇ ਨਾ ਦਿਸ਼ਾ ਹੀ ਸੀ, ਕਿਉਂਕਿ ਜਦੋਂ ਇਹ ਮੁਸਲਮਾਨ ਵੀਰ ਸਾਹਿਬ ਸੰਗਤ ਜੀ ਸਜਦਾ ਕਰਦੇ ਨਮਾਜ਼ ਅਦਾ ਕਰਨ ਤੇ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਕਰਦੇ ਆ ਤੇ ਫਿਰ ਇਹਨਾਂ ਦੇ ਪੰਜ ਸਮੇਂ ਨੀਯਤ ਨੇ ਸਾਰੇ ਦਿਨ 'ਚ, ਪਰ ਇਹ ਉੱਚੀ ਸੁੱਚੀ ਸੁਰਤ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਸਾਧ ਸੰਗਤ ਜੀ ਪ੍ਰੇਮੀ ਖੁਦਾ ਦਾ ਦੋਸਤ, ਇਹ ਅੱਜ ਇਹਨੇ ਜਦੋਂ ਸਜਦਾ ਕੀਤਾ ਤੇ ਚੜ੍ਹਦੇ ਪਾਸੇ ਨੂੰ ਕੀਤਾ ਫਿਰ ਸਾਧ ਸੰਗਤ ਜੀ ਸਮਾਂ ਵੀ ਨਹੀਂ ਸੀ, ਬੜਾ ਸਤਿਕਾਰਯੋਗ ਪੀਰ ਸੀ ਭੀਖਣ ਸ਼ਾਹ, ਜਦੋਂ ਇਹਨੇ ਚੜ੍ਹਦੇ ਨੂੰ ਸਜਦਾ ਕੀਤਾ ਜਿਹੜੇ ਮਰੀਦ ਸਨ ਉਹਨਾਂ ਨੇ ਆਖਿਆ ਭਾਈ ਅਸੀਂ ਤਾਂ ਤੁਹਾਡੇ ਤੋਂ ਗੁਣ ਲੈਣੇ, ਤੁਹਾਡੇ ਤੋਂ ਕੁਝ ਸਿੱਖਣਾ ਸੀ, ਤੁਹਾਡੇ ਮਰੀਦ ਆ, ਇਹ ਤੁਸੀਂ ਇਹ ਕੀ ਕੀਤਾ, ਕਰੀਤੀ ਕਰ ਦਿੱਤੀ, ਅੱਜ ਤੁਸੀਂ ਦਿਸ਼ਾ ਵੀ ਦੇਖੋ ਕਿਹੜੀ ਰੱਖੀ ਹੈ ਤੇ ਸਮੇਂ ਤੋਂ ਬਿਨਾਂ ਹੀ। ਉਹਨਾਂ ਨੇ ਆਖਿਆ ਭਾਈ ਅੱਗੇ ਜਿਸ ਖੁਦਾ ਦੇ ਘਰ ਵੱਲ ਨੂੰ ਸਮੇਂ ਨਾਲ ਮੈਂ ਨਮਸਕਾਰ ਕਰਦਾ ਉਸ ਘਰ ਦਾ ਮਾਲਕ ਅੱਜ ਆ ਗਿਆ ਤੇ ਉਸ ਪਾਸੇ ਆਇਆ, ਮੈਨੂੰ ਉਸ ਨੂਰ ਦਾ ਝਲਕਾਰਾ ਪਿਆ, ਇਸ ਕਰਕੇ ਸਮੇਂ ਦੀ ਹੱਦਬੰਦ ਅੱਜ ਕੋਈ ਹੱਦਬੰਦੀ ਨਹੀਂ ਰਹੀ। ਉਹਨਾਂ ਕਿਹਾ ਜੀ ਐਸੀ ਕਿਹੜੀ ਗੱਲ ਹੋਈ। ਉਹਨਾਂ ਦੱਸਿਆ ਅੱਜ ਉਹ ਖੁਦਾ ਦਾ ਰੂਪ ਚੜ੍ਹਦੇ ਪਾਸੇ ਆ ਗਿਆ ਤੇ ਮੈਂ ਉਹਦੇ ਦਰਸ਼ਨ ਕੀਤੇ ਆ। ਇੰਨੀ ਉੱਚੀ ਸੁਰਤ ਵਾਲਾ ਸੀ ਭੀਖਣ ਸ਼ਾਹ, ਪੰਜਾਬ ਵਿੱਚ ਸੀ, ਅੱਜ ਕੱਲ੍ਹ ਤਾਂ ਪੰਜਾਬੋਂ ਬਾਹਰ ਹੀ ਤੁਸੀਂ ਸਮਝ ਲਓ ਭਾਵਾਂ, ਪਰ ਕਿੱਥੇ ਪਟਨਾ ਸਾਹਿਬ ਹੈ, ਕਿੱਥੇ ਸਾਧ ਸੰਗਤ ਜੀ ਕਢਾਮ। ਇੱਥੋਂ ਉਹਦੀ ਸੁਰਤ ਨੇ ਦੱਸਿਆ ਭਾਈ ਖੁਦਾ ਦਾ ਨੂਰ ਉੱਥੇ ਪ੍ਰਗਟ ਹੋਇਆ। ਮਰੀਦਾਂ ਨੇ ਆਖਿਆ ਜੀ ਏਡੀ ਵੱਡੀ ਗੱਲ ਹੈ, ਸਾਨੂੰ ਦਰਸ਼ਨ ਕਰਾਓ। ਉਹਨੇ ਆਖਿਆ ਚਲੋ। ਲਗਭਗ ਇੱਕ ਮਹੀਨੇ ਦੇ ਸਮੇਂ ਬਾਅਦ ਸਾਧ ਸੰਗਤ ਜੀ ਵਿਦਵਾਨ ਕਹਿੰਦੇ ਨੇ ਪੀਰ ਭੀਖਣ ਸ਼ਾਹ ਜੀ ਆਪਣੇ ਮਰੀਦਾਂ ਸਮੇਤ ਪਟਨੇ ਸਾਹਿਬ ਪਹੁੰਚੇ ਤੇ ਜਿੱਥੇ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਜੀ ਜਿੱਥੇ ਮਹਾਰਾਜ ਜੀ ਦਾ ਉਤਾਰਾ ਕੀਤਾ ਹੋਇਆ ਸੀ ਹਵੇਲੀ ਵਿੱਚ ਉਹਦੇ ਦਰਵਾਜ਼ੇ ਅੱਗੇ ਗਏ। ਜਾ ਕੇ ਸਾਧ ਸੰਗਤ ਜੀ ਜਦੋਂ ਆਪਣੇ ਆਉਣ ਦਾ ਦੱਸਿਆ, ਮਾਮਾ ਕਿਰਪਾਲ ਚੰਦ ਜੀ ਬਾਹਰ ਆਏ, ਉਹਨਾਂ ਨੇ ਆਣ ਕੇ ਆਖਿਆ ਦੱਸੋ ਪੀਰ ਜੀ। ਕਹਿਣ ਲੱਗੇ ਜਿਹੜੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਆ ਖੁਦਾ ਦਾ ਨੂਰ, ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਚੱਲ ਕੇ ਆਇਆ, ਮੈਨੂੰ ਦਰਸ਼ਨ ਕਰਵਾਓ। ਮਾਮਾ ਕਿਰਪਾਲ ਚੰਦ ਜੀ ਨੇ ਜਾ ਕੇ ਮਹਾਰਾਜ ਜੀ ਦੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੂੰ ਆਖਿਆ ਵੀ ਇੱਕ ਪੀਰ ਆਇਆ ਪੰਜਾਬ ਤੋਂ, ਉਹਦੇ ਨਾਲ ਮਰੀਦ ਵੀ ਨੇ ਬਹੁਤ ਸਾਰੇ, ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਨੇ ਚਾਹੁੰਦਾ। ਮਾਤਾ ਨਾਨਕੀ ਜੀ ਨੇ ਆਖਿਆ ਭਾਈ ਇਹ ਔਰੰਗਜ਼ੇਬ ਅੱਜ ਕੱਲ੍ਹ ਬੜੀ ਕੁੱਟਣ ਨੀਤੀ ਨਾਲ ਚੱਲਦਾ ਪਿਆ, ਹੋਵੇ ਨਾ ਉਸੇ ਦਾ ਭੇਜਿਆ ਹੀ ਹੋਵੇ, ਜਾਓ ਤੁਸੀਂ ਕਿਸੇ ਤਰ੍ਹਾਂ ਟਾਲ ਦਿਓ। ਮਾਮਾ ਕਿਰਪਾਲ ਚੰਦ ਜੀ ਆਏ, ਉਹਨਾਂ ਨੇ ਆਖਿਆ ਪੀਰ ਜੀ ਜੀ ਆਇਆਂ ਨੂੰ ਤੁਸੀਂ ਕੁਝ ਜਲ ਪਾਣੀ ਛਕਣਾ ਤੇ ਸਾਨੂੰ ਸੇਵਾ ਦੱਸੋ, ਪਰ ਅਸੀਂ ਸਾਹਿਬਜ਼ਾਦੇ ਦੇ ਦਰਸ਼ਨ ਨਹੀਂ ਕਰਵਾ ਸਕਦੇ। ਪੀਰ ਜੀ ਨੇ ਆਖਿਆ ਕਿਉਂ? ਉਹਨਾਂ ਆਖਿਆ ਜੀ ਅਜੇ ਤਾਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦਾ ਮੁੱਖ ਨਹੀਂ ਦੇਖਿਆ, ਸਭ ਤੋਂ ਪਹਿਲਾਂ ਉਹ ਇਹਨਾਂ ਨੂੰ ਦੇਖਣਗੇ, ਉਦੋਂ ਬਾਅਦ ਕੋਈ ਹੋਰ ਦੇਖ ਸਕਦਾ। ਪੀਰ ਭੀਖਣ ਸ਼ਾਹ ਨੇ ਆਖਿਆ ਨਾ ਨਾ, ਮੈਂ ਤੇ ਸਿਰਫ ਦਰਸ਼ਨ ਕਰਨ ਹੀ ਪੰਜਾਬ ਤੋਂ ਚੱਲ ਕੇ ਆਇਆ ਤੇ ਮੈਂ ਦਰਸ਼ਨ ਜ਼ਰੂਰ ਕਰਨੇ ਆ, ਤੁਸੀਂ ਮੈਨੂੰ ਦਰਸ਼ਨ ਕਰਾਓ। ਮਾਮਾ ਕਿਰਪਾਲ ਚੰਦ ਜੀ ਨੇ ਮਨ 'ਚ ਸੋਚਿਆ ਵੀ ਇੱਦਾਂ ਤਾਂ ਪੀਰ ਨੇ ਜਾਣਾ ਨਹੀਂ, ਚਲੋ ਕੁਝ ਧਨ ਲਿਆਉਂਦੇ ਹਾਂ, ਕੁਝ ਮੋਹਰਾਂ, ਕੁਝ ਪਸ਼ਮੀਨੇ ਦੇ ਵਸਤਰ ਇਹਨਾਂ ਨੂੰ ਦੇ ਕੇ ਬੇਨਤੀ ਕਰਦੇ ਵੀ ਕਦੀ ਫੇਰ ਆ ਜਿਓ ਤੁਸੀਂ। ਮਾਮਾ ਕਿਰਪਾਲ ਚੰਦ ਨੇ ਆਖਿਆ ਜੀ ਉਹ ਤਾਂ ਅਜੇ ਬਹੁਤ ਅਣਜਾਣੇ ਨੇ, ਅਜੇ ਤਾਂ ਉਹਨਾਂ ਦਾ ਹੁਣੇ ਅਵਤਾਰ ਹੋਇਆ, ਤੁਸੀਂ ਧਨ ਲੈ ਲਓ ਜਿੰਨਾ ਲੈਣਾ, ਤੇ ਫਿਰ ਕਦੀ ਆ ਜਾਓ, ਤੁਹਾਨੂੰ ਜ਼ਰੂਰ ਦਰਸ਼ਨ ਕਰਾ ਦਿਆਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਤੋਂ ਬਾਅਦ। ਉਸ ਵੇਲੇ ਕਹਿੰਦੇ ਪੀਰ ਭੀਖਣ ਸ਼ਾਹ ਬੋਲਿਆ, ਸਿੱਧੀ ਕਵਿਤਾ 'ਚ ਕਿਸੇ ਵਿਦਵਾਨ ਨੇ ਸਤਸੰਗ ਦੀ ਚਾਰ ਅੱਖਰ ਲਿਖੇ। ਉਹ ਕਹਿੰਦਾ ਪੀਰ ਜੀ ਨੇ ਆਖਿਆ, ਤੁਸੀਂ ਆਖੋ ਇਹ ਬਾਲ ਅਣਜਾਣਾ, ਮੈਂ ਆਖਾਂ ਇਹ ਬਹੁਤ ਸਿਆਣਾ। ਇਹ ਸੁਣ ਕੇ ਮਾਮਾ ਕਿਰਪਾਲ ਧਨ ਦਾ ਭਰ ਲੈ ਆਇਆ ਥਾਲ। ਕਹਿੰਦੇ ਮਾਮਾ ਕਿਰਪਾਲ ਚੰਦ ਜੀ ਗਏ ਤੇ ਧਨ ਮੋਤੀ ਲੈ ਆਏ, ਮੋਹਰਾਂ ਲੈ ਆਏ, ਰੁਪਈਏ ਰੱਖ ਲਿਆ ਵਿੱਚ। ਕਹਿਣ ਲੱਗੇ ਪੀਰ ਜੀ ਆਹ ਤੁਸੀਂ ਲੈ ਜਾਓ ਹੁਣ ਭੇਟਾ ਸਾਡੇ ਵੱਲੋਂ, ਕਦੀ ਬਾਅਦ ਵਿੱਚ ਆ ਜਾਇਓ। ਤੇ ਪੀਰ ਭੀਖਣ ਸ਼ਾਹ ਨੇ ਆਖਿਆ, ਮੈਂ ਪੰਜਾਬ ਤੋਂ ਚੱਲ ਕੇ ਆਇਆ, ਭੇਟਾ ਤਿਸ ਦੀ ਸਿਦਕ ਲਿਆਇਆ, ਇਹ ਕੌਡਾ ਮੈਨੂੰ ਨਹੀਂ ਮਨਜ਼ੂਰ, ਮੈਂ ਤੱਕਣਾ ਅੱਲਾ ਦਾ ਨੂਰ, ਤੱਕਿਆ ਤੇ ਘਰ ਜਾਵਾਂਗਾ ਨਹੀਂ ਤੇ ਇੱਥੇ ਮਰ ਜਾਵਾਂਗਾ। ਮਾਮਾ ਕਿਰਪਾਲ ਚੰਦ ਜੀ ਸੋਚਾਂ 'ਚ ਪੈ ਗਏ। ਉਹਨੇ ਆਖਿਆ, ਮੈਂ ਦੇਖੋ ਗੁਰਮੁਖ ਜੀ ਪੰਜਾਬ ਤੋਂ ਚੱਲ ਕੇ ਆਇਆ ਤੇ ਏਡੇ ਸਿਦਕ ਤੇ ਭਰੋਸੇ ਨਾਲ ਆ, ਮੈਂ ਭੇਟਾ ਹੀ ਸਿਦਕ ਲੈ ਕੇ ਤੁਰਿਆ ਉੱਥੋਂ, ਮੈਂ ਇਹ ਕੌਡਾ ਲੈਣ ਵਾਸਤੇ ਨਹੀਂ, ਇਹ ਧਨ ਨਹੀਂ ਮੈਨੂੰ ਚਾਹੀਦਾ, ਇਹ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਉਹਨਾਂ ਉਸ ਅੱਲਾ ਦੇ ਨੂਰ ਦੇ ਦਰਸ਼ਨ ਚਾਹੀਦੇ, ਜੇ ਕਰਵਾਓਗੇ ਜਾਵਾਂਗਾ ਇੱਥੇ ਨਹੀਂ ਤੇ ਮਰ ਜਾਵਾਂਗਾ ਤੁਹਾਡੇ ਦਰਵਾਜ਼ੇ ਅੱਗੇ। ਕਹਿੰਦੇ ਬੈਠ ਗਏ ਪੀਰ ਭੀਖਣ ਸ਼ਾਹ ਜੀ। ਸਾਰਾ ਦਿਨ ਲੰਘ ਗਿਆ, ਸਾਰੀ ਰਾਤ ਲੰਘ ਗਈ, ਕਹਿੰਦੇ ਅਗਲਾ ਦਿਨ ਵੀ ਲੰਘ ਗਿਆ, ਅਗਲੀ ਰਾਤ ਵੀ ਲੰਘ ਗਈ। ਜਦੋਂ ਉਦੋਂ ਅਗਲਾ ਦਿਨ ਆਇਆ ਤੇ ਫਿਰ ਮਾਮਾ ਕਿਰਪਾਲ ਚੰਦ ਜੀ ਨੇ ਜਾ ਕੇ ਮਾਤਾ ਜੀ ਨੂੰ ਆਖਿਆ, ਉਹ ਤਾਂ ਜੀ ਪਰਸੋਂ ਦਾ ਬੈਠਾ, ਉਹ ਬੜੇ ਸਿਦਕ ਤੇ ਭਰੋਸੇ ਵਾਲਾ, ਉਹਨੇ ਨਹੀਂ ਜਾਣਾ, ਉਹਨੇ ਆਪਣਾ ਦਰ ਨਹੀਂ ਛੱਡਣਾ, ਮੈਂ ਕਹਿੰਦਾ ਦਰਸ਼ਨ ਕਰਵਾ ਦਿੱਤੇ ਜਾਣ। ਕਹਿੰਦੇ ਫਿਰ ਸਲਾਹ ਕੀਤੀ ਤੇ ਮਾਮਾ ਕਿਰਪਾਲ ਚੰਦ ਜੀ ਆਪਣੀ ਗੋਦੀ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਸਤਸੰਗ ਜੀ ਲੈ ਕੇ ਜਦੋਂ ਬਾਹਰ ਆਏ ਤਾਂ ਪੀਰ ਭੀਖਣ ਸ਼ਾਹ ਗਦਗਦ ਹੋ ਗਿਆ, ਨਮਸਕਾਰ ਕੀਤੀ, ਧਰਤੀ ਤੇ ਮੱਥਾ ਲਾਇਆ। ਫਿਰ ਕਹਿੰਦੇ ਪੀਰ ਨੇ ਸਤਸੰਗ ਜੀ ਉਹ ਦੋ ਕੁੱਜੀਆਂ, ਇੱਕ ਦੁੱਧ ਵਾਲੀ ਇੱਕ ਪਾਣੀ ਵਾਲੀ, ਮਹਾਰਾਜ ਦੇ ਅੱਗੇ ਇੱਕ ਸੰਕਲਪ ਮਨ 'ਚ ਕਰਕੇ ਰੱਖੀਆਂ ਸਨ, ਭਈ ਇਹ ਹਿੰਦੂਆਂ ਦੇ ਹਮਾਇਤੀ ਹੋਣਗੇ ਜਾਂ ਕਿ ਇਸਲਾਮ ਵਾਲਿਆਂ ਦੇ। ਤੇ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਆਪਣੇ ਸਤਸੰਗ ਜੀ ਪਵਿੱਤਰ ਹੱਥ ਕੰਮ ਦੋਵਾਂ ਕੁੱਜੀਆਂ ਉੱਤੇ ਰੱਖ ਦਿੱਤੇ ਤੇ ਝੂਮਣ ਲੱਗ ਪਿਆ ਸੀ ਪੀਰ ਭੀਖਣ ਸ਼ਾਹ, ਬਹੁਤ ਪ੍ਰਸੰਨ ਹੈ। ਅਮਰੀਦਾਂ ਆਖਿਆ, ਜੀ ਕੀ ਤੱਕਿਆ? ਉਹਨਾਂ ਆਖਿਆ, ਇਹ ਦੋਨਾਂ ਦੇ ਰਖਵਾਲੇ ਹੋਣਗੇ, ਇਹ ਦੋਨਾਂ ਦੇ ਰਖਵਾਲੇ ਆ, ਇਹ ਕਿਸੇ ਇੱਕ ਦੇ ਨਹੀਂ। ਤੇ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਦੇਖੋ ਜਿਹੜੇ ਅੱਗੇ ਜਾ ਕੇ ਮਹਾਰਾਜ ਨੇ ਲਿਖੇ। ਸਤਿਗੁਰੂ ਆਖਿਆ, ਕਉ ਭਇਓ ਮੁੰਡੀਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ ਕਉ ਜਤੀ ਅਨਮਾਨਵੋ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਪੀਰ ਭੀਖਣ ਸ਼ਾਹ ਦਾ ਸਤਸੰਗ ਜੀ, ਉਹ ਦੇਖੋ ਸੰਕਲਪ ਬਿਲਕੁਲ, ਕਿਉਂਕਿ ਉਹਦੀ ਸੁਰਤ ਉੱਚੀ ਸੀ ਨਾ, ਭੀਖਣ ਸ਼ਾਹ ਬ੍ਰਹਮ ਗਿਆਨੀ, ਸੁਰਤ ਨਾਲ ਉਹਨੇ ਦਰਸ਼ਨ ਕਰ ਲਏ ਸੀ ਪੰਜਾਬ ਤੋਂ ਪਟਨੇ ਸਾਹਿਬ ਮਹਾਰਾਜ ਦੇ, ਤੇ ਅੱਜ ਸੁਰਤ ਦੇ ਨਾਲ ਹੀ ਸੰਕਲਪ ਕੀਤਾ ਹੋਇਆ। ਉਹਨੇ ਕਿਹਾ, ਮਹਾਰਾਜ ਕਿਸੇ ਇੱਕ ਦੇ ਨਹੀਂ, ਇਹ ਧਰਮ ਨੂੰ ਚਲਾਉਣ ਵਾਸਤੇ ਆਏ ਤੇ ਧਰਮ ਦਾ ਵੈਰੀ ਦੁਸ਼ਟ ਬਿਰਤੀ ਵਾਲਾ ਭਾਵੇਂ ਕਿਤੇ ਵੀ ਆ, ਉਹਦਾ ਨਾਸ ਕਰਨਗੇ, ਰੱਖਿਆ ਦੋਵਾਂ ਦੀ ਕਰਨਗੇ। ਤੇ ਮਹਾਰਾਜ ਦੇ ਬਚਨ ਉਹਨੇ ਕਿਹਾ, ਕਉ ਭਇਓ ਮੁੰਡੀਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ ਕਉ ਜਤੀ ਅਨਮਾਨ ਬੋ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਏਕੈ ਪਹਿਚਾਨ ਬੋ, ਕਰਤਾ ਕਰੀਮ ਹੋਈ ਰਾਜ ਕਰਹੀਮ ਸੋਈ, ਦੂਸਰੋ ਨਾ ਭਰਮ ਭੇਦ ਭੂਲ ਕਉ ਮਾਨ ਬੋ। ਕਹਿੰਦੇ ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ, ਦਸਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਉਹ ਇੱਕੋ ਨੇ ਤਾਂ ਪੈਦਾ ਕੀਤੇ ਸਾਰੇ ਗੁਰਮੁਖੋ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮਹਾਰਾਜ ਜੀ ਦਾ ਸਤਸੰਗ ਜੀ, ਉਹਨਾਂ ਦਾ ਸਤਿਗੁਰੂ ਜੀ ਦਾ ਆਪਣਾ ਸੰਕਲਪ ਹੈ, ਉਹ ਕਹਿੰਦੇ ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭ ਹੈ ਏਕ ਹੈ ਜੋਤ ਮਾਨਵੋ। ਦਸਵੇਂ ਪਾਤਸ਼ਾਹ ਬੋਲ ਕਹਿੰਦੇ ਗੁਰਮੁਖੋ, ਸਭ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ, ਇੱਕ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ। ਇਸ ਸੰਸਾਰ ਨੂੰ ਜਿਹੜਾ ਕੋੜ ਲੱਗ ਗਿਆ ਵਹਿਮ ਭਰਮ ਤੇ ਜਾਤ ਪਾਤ ਦਾ, ਜਿਹੜਾ ਧਰਮ ਦੇ ਸਤਸੰਗ ਜੀ ਅਸਲ ਵਿੱਚ ਚੱਲਣ ਵਿੱਚ ਰੁਕਾਵਟ ਨੇ, ਮੈਂ ਉਹ ਦੂਰ ਕਰਨ ਵਾਸਤੇ ਤੇ ਧਰਮ ਨੂੰ ਚਲਾਉਣ ਵਾਸਤੇ ਆਇਆ, ਧਰਮ ਨੂੰ ਕਿਸੇ ਫਿਰਕੇ 'ਚ ਵੰਡ ਕੇ ਨਹੀਂ। ਸਾਰਿਆਂ ਦੇ ਸਾਂਝੇ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਮਹਾਰਾਜ ਜੀ ਦਾ ਬਚਪਨ ਪਟਨੇ ਦੀਆਂ ਗਲੀਆਂ 'ਚ ਸਤਸੰਗ ਜੀ ਗੁਜ਼ਰਨ ਲੱਗਾ, ਉਹਨਾਂ ਗਲੀਆਂ ਨੂੰ ਮਹਾਰਾਜ ਨੇ ਭਾਗ ਲਾਏ, ਜਿੱਥੇ ਕਦੀ ਅਸ਼ੋਕ ਨੇ ਆਪਣੀ ਤਲਵਾਰ ਰੱਖ ਕੇ ਆਖਿਆ ਸੀ ਅਹਿੰਸਾ ਪਰਮੋ ਧਰਮ, ਅੱਜ ਤੋਂ ਬਾਅਦ ਸ਼ਸਤਰ ਛੱਡ ਦਿੱਤੇ ਆ, ਅਹਿੰਸਾ ਸਾਡਾ ਪਰਮ ਧਰਮ ਹੈ। ਮਹਾਰਾਜ ਨੇ ਉੱਥੋਂ ਬਚਪਨ ਵਿੱਚ ਤੀਰ ਕਮਾਨ ਫੜ ਕੇ ਆਖਿਆ, ਉਹ ਨਹੀਂ, ਜਿਹੜੀ ਅਹਿੰਸਾ ਤੁਸੀਂ ਗਲੇ ਬਣ ਲਈ, ਇਹਨੇ ਤਾਂ ਸਦੀਆਂ ਤੱਕ ਗੁਲਾਮ ਕਰ ਦਿੱਤਾ ਕੌਮ ਨੂੰ, ਮੈਂ ਗੁਲਾਮੀ ਦੇ ਜ਼ੰਜੀਰ ਤੋੜਨ ਵਾਸਤੇ ਆਇਆ ਤੇ ਸ਼ਸਤਰ ਨਾਲ ਹੀ ਕੁੱਟਣਗੇ ਇਹ। ਮਹਾਰਾਜ ਨੇ ਉਸੇ ਪਟਨੇ ਤੋਂ ਜਿੱਥੇ ਅਸ਼ੋਕ ਨੇ ਸ਼ਸਤਰ ਛੱਡੇ ਸਨ, ਕਲਗੀਧਰ ਪਾਤਸ਼ਾਹ ਜੀ ਨੇ ਬਚਪਨ 'ਚ ਉੱਥੋਂ ਸ਼ਸਤਰ ਚੁੱਕੇ। ਮਹਾਰਾਜ ਜੀ ਨੇ ਸਤਸੰਗ ਜੀ ਉਹਨਾਂ ਗਲੀਆਂ ਨੂੰ ਪਵਿੱਤਰ ਕੀਤਾ। ਮੈਂ ਦੁਪਹਿਰ ਦੇ ਦੀਵਾਨਾਂ 'ਚ ਇੱਕ ਬੇਨਤੀ ਕੀਤੀ ਸੀ, ਤੂਕ ਮਾਤਰ ਉਹ ਦੱਸਣੀ ਚਾਹੁੰਦਾ। ਸਤਿਗੁਰੂ ਜੀ ਇੰਨੇ ਵੱਡੇ ਸੂਰਮੇ ਆਪ ਤੇ ਸੂਰਮਗਤੀ ਵਾਲੀ ਸਤਸੰਗ ਜੀ ਸੂਰਮਿਆਂ ਦੀ ਇਹ ਕੌਮ ਉਹਨਾਂ ਨੇ ਪੈਦਾ ਕੀਤੀ। ਗੁਰਬਾਣੀ ਵਿੱਚ ਤਿੰਨ ਸੂਰਮੇ ਮੰਨੇ ਗਏ, ਪਹਿਲੇ ਸੂਰਮੇ ਨੂੰ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਸੂਰਮਾ ਉਹਨੂੰ ਮੰਨਿਆ, ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ। ਮਹਾਰਾਜ ਹਰੀ ਰੰਗ ਵਿੱਚ ਵੀ ਪੂਰੇ ਪ੍ਰਪੱਕ ਨੇ ਸੂਰਮੇ, ਜਿਹੜੀ ਪਹਿਲੀ ਪਰਖ ਹੈ ਸੂਰਮੇ ਦੀ, ਹਰੀ ਰੰਗ ਵਿੱਚ ਇੰਨੇ ਪ੍ਰਪੱਕ ਹੈ, ਇੱਕ ਵਾਰ ਨੇਤਰ ਬੰਦ ਕਰ ਲੈਣ ਤੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਸਤਸੰਗ ਜੀ 16,000 ਵਾਰ ਸੱਚੇ ਪਾਤਸ਼ਾਹ ਜੀ ਉਚਾਰ ਦਿੰਦੇ ਆ, ਪਰ ਸੁੱਤ ਥੱਲੇ ਨਹੀਂ ਆਉਂਦੀ, ਐਸਾ ਰੰਗ ਲੱਗਾ ਹੋਇਆ। ਦੂਸਰਾ ਸੂਰਮਾ ਗੁਰਬਾਣੀ ਨੇ ਮੰਨਿਆ, ਉਹ ਕਹਿੰਦੇ ਨੇ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ, ਉਹਨੂੰ ਬਲੀ ਆਖਿਆ ਜਿਹਨੇ ਪੰਜ ਬਕਾਰ ਮਾਰ ਲਏ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਤੇ ਸੱਚੇ ਪਾਤਸ਼ਾਹ ਜੀ ਦੇਖੋ ਨੇੜਿਓਂ ਦੀ ਵੀ ਕੋਈ ਲੰਘਿਆ, ਜੇ ਲੋਭ ਵੱਲ ਝਾਤੀ ਮਾਰ ਗਏ ਤੇ ਅਜੇ ਬਚਪਨ ਹੈ ਪਟਨੇ ਸਾਹਿਬ ਦੀ ਧਰਤੀ ਤੇ ਮਹਾਰਾਜ ਦਾ, ਸੋਨੇ ਦਾ ਕੰਗਣ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਗੰਗਾ 'ਚ ਵਗਾ ਕੇ ਮਾਰਿਆ। ਮਾਤਾ ਜੀ ਨੇ ਪੁੱਛਿਆ ਲਾਲ ਜੀ ਕੰਗਣ ਕਿੱਥੇ ਹੈ, ਆਖਿਆ ਉਹ ਦੱਸ ਦਿੰਦੇ ਹੈ। ਨਾਲ ਗਏ ਸਾਰੇ ਸੇਵਾਦਾਰ ਮਾਤਾ ਜੀ ਨਾਲ ਗਏ ਜਿੱਥੇ ਕੰਗਣ ਘਾਟ ਗੁਰਦੁਆਰਾ ਸਾਧ ਸੰਗਤ ਜੀ ਹੁਣ ਸੁਭਾਇਮਾਨ ਹੈ। ਮਹਾਰਾਜ ਉੱਥੇ ਪਹੁੰਚ ਕੇ ਆਖਿਆ ਮਾਤਾ ਜੀ ਕੰਗਣ ਤੇ ਗੰਗਾ 'ਚ ਸੁੱਟ ਦਿੱਤਾ। ਤੇ ਮਾਤਾ ਜੀ ਨੇ ਆਖਿਆ ਲਾਲ ਜੀ ਕਿੱਥੇ ਕੁ ਸੁੱਟਿਆ, ਦੂਜਾ ਲਾਹ ਕੇ ਮਹਾਰਾਜ ਨੇ ਸੁੱਟ ਕੇ ਆਖਿਆ ਉੱਥੇ ਕ, ਡੋਬ ਕੋਲ ਦੀ ਵੀ ਨਹੀਂ ਲੰਘਿਆ, ਦੂਜਾ ਵੀ ਸੁੱਟ ਦਿੱਤਾ। ਜੇ ਮੋਹ ਦੀ ਗੱਲ ਕਰੀਏ ਤੇ ਸਤਿਗੁਰੂ ਜੀ 9 ਸਾਲ ਦੇ ਨੇ, ਪਿਤਾ ਨੂੰ ਕੁਰਬਾਨੀ ਵਾਸਤੇ ਤੋਰਦੇ ਨੇ ਕਿਸੇ ਦੇ ਧਰਮ ਨੂੰ ਬਚਾਉਣ ਲਈ। ਜਦੋਂ ਪੁੱਤਰ ਨੇ ਪਿਤਾ ਦਾ ਕੋਈ ਮੋਹ ਨਹੀਂ, ਪਿਤਾ ਵਾਰ ਦਿੱਤਾ, ਜਦੋਂ ਪਿਤਾ ਬਣੇ ਪੁੱਤਰਾਂ ਦਾ ਕੋਈ ਮੋਹ ਨਹੀਂ, ਪੁੱਤਰ ਵਾਰ ਦਿੱਤੇ ਅੱਖਾਂ ਦੇ ਸਾਹਮਣੇ, ਲੱਗ ਸਕਦਾ ਮਹਾਰਾਜ ਦੇ ਕੋਲ ਦੀ ਮੋਹ। ਜਿਨ ਮਿਲ ਮਾਰੇ ਪੰਜ ਸੂਰਬੀਰ, ਤੇ ਸੱਚੇ ਪਾਤਸ਼ਾਹ ਜੀ ਫਿਰ ਕ੍ਰੋਧ ਆਇਆ ਕਦੀ ਮਹਾਰਾਜ ਨੂੰ ਕ੍ਰੋਧ, ਕਦੀ ਸਤਿਗੁਰੂ ਦੀ ਤਲਵਾਰ ਤੇ ਤੀਰ ਕ੍ਰੋਧ 'ਚ ਨਹੀਂ ਚੱਲੇ। ਸਾਧ ਸੰਗਤ ਜੀ ਚੇਤੇ ਰੱਖਣਾ, ਜੇ ਕ੍ਰੋਧ ਵਿੱਚ ਵੈਰੀਆਂ ਨੂੰ ਮਾਰਨ ਵਾਲਾ ਸ਼ਸਤਰ ਚੱਲੇ ਤੇ 1.25 ਤੋਲਾ ਸੋਨਾ ਉਹਦੇ ਅੱਗੇ ਕਦੇ ਨਾ ਲੱਗੇ, ਭਾਈ ਸਾਡੇ ਤੀਰ ਨਾਲ ਜੇ ਕੋਈ ਜ਼ਖਮੀ ਹੋਵੇ ਤੇ ਮਲਮ ਪੱਟੀ ਕਰਵਾ ਲੇ, ਸਾਡੇ ਤੀਰ ਨਾਲ ਜੇ ਕੋਈ ਚੜ੍ਹਾਈ ਕਰ ਗਿਆ ਇਸ 1.25 ਤੋਲਾ ਸੋਨੇ ਨਾਲ ਉਹਦੀ ਕਬਰ ਪੁੱਟੀ ਜਾ ਸਕਦੀ ਹੈ, ਬਾਲਣ ਲਿਆ ਕੇ ਸੰਸਕਾਰ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਸ਼ਸਤਰ ਮਹਾਰਾਜ ਦੇ ਕ੍ਰੋਧ ਨਾਲ ਨਹੀਂ ਚੱਲ ਰਹੇ, ਬਿਲਕੁਲ ਕ੍ਰੋਧ ਨਾਲ ਨਹੀਂ ਚੱਲਦੇ। ਹੰਕਾਰ ਆਇਆ ਕਦੇ ਮਹਾਰਾਜ ਦੇ ਨੇੜੇ? ਮਹਾਰਾਜ ਤਾਂ ਕਹਿ ਰਹੇ ਨੇ ਮੋਕੋ ਦਾਸ ਤਵਨ ਕਾ ਜਾਨੋ, ਉਹ ਮੈਂ ਤਾਂ ਭਾਈ ਤੁਹਾਡਾ ਦਾਸ ਹਾਂ। ਹੰਕਾਰ ਤਾਂ ਗੁਰੂ ਪਰਮੇਸ਼ਰ ਰੂਪ ਹੋ ਕੇ ਵੀ ਮਹਾਰਾਜ ਨੇ ਕਦੇ ਨਹੀਂ ਸਾਧ ਸੰਗਤ ਜੀ ਨੇੜੇ ਆਉਣ ਦਿੱਤਾ। ਉਹ ਤਾਂ ਕਹਿੰਦੇ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਭਰੇ, ਇਹ ਨਿਮਰਤਾ ਬੋਲਦੀ ਨਾ ਮਹਾਰਾਜ ਦੇ ਅੰਦਰ ਦੀ। ਨਹੀਂ ਤੇ ਸਾਜਿਆ ਤਾਂ ਖਾਲਸਾ ਮਹਾਰਾਜ ਦਾ ਸਾਜਿਆ, ਖਾਲਸੇ ਦੇ ਸਾਜੇ ਤਾਂ ਨਹੀਂ ਮਹਾਰਾਜ, ਪਰ ਨਿਮਰਤਾ ਪਿਆਰ ਖਾਲਸੇ ਨਾਲ ਸਾਧ ਸੰਗਤ ਜੀ ਅੱਤ ਦਰਜੇ ਦਾ ਇੰਨਾ ਪਿਆਰ ਹੈ। ਉਹ ਕਲਗੀਧਰ ਪਾਤਸ਼ਾਹ ਜੀ ਪਟਨਾ ਸਾਹਿਬ ਦੀਆਂ ਗਲੀਆਂ 'ਚ ਸਾਧ ਸੰਗਤ ਜੀ ਭਾਗ ਲਾਉਂਦੇ ਪਏ ਆ। ਉੱਥੋਂ ਦੇ ਰਹਿਣ ਵਾਲੇ ਰਹੀਮ ਬਖਸ਼ ਤੇ ਕਰੀਮ ਬਖਸ਼, ਜਿਨ੍ਹਾਂ ਦੇ ਬਾਗ ਵਿੱਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਦਾ ਮਿਲਣ ਹੋਇਆ, ਸੁੱਕਾ ਹੋਇਆ ਬਾਗ ਸੀ, ਅੱਜ ਜਦੋਂ ਦਰਸ਼ਨ ਕਰਨ ਜਾਓਗੇ ਗੁਰੂ ਕਾ ਬਾਗ ਉਸ ਸਥਾਨ ਦਾ ਨਾਮ ਹੈ। ਤੇ ਜਿਸ ਵੇਲੇ ਮਹਾਰਾਜ ਪੂਰਬ ਵੱਲੋਂ ਆਏ ਸਨ ਉਸ ਬਾਗ ਵਿੱਚ ਪਹਿਲੀ ਮਿਲਣੀ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਤੇ ਦਸਵੇਂ ਪਾਤਸ਼ਾਹ ਜੀ ਦੀ, ਬਾਗ ਹਰਿਆ ਭਰਿਆ ਹੋ ਗਿਆ ਉਸੇ ਵੇਲੇ। ਉਹਨਾਂ ਬਖਸ਼ਾਂ ਮਹਾਰਾਜ ਜੀ ਦੀਆਂ ਪ੍ਰਾਪਤ ਕੀਤੀਆਂ, ਰਹੀਮ ਬਖਸ਼ ਕਰੀਮ ਬਖਸ਼ ਨੇ। ਫਿਰ ਸਾਧ ਸੰਗਤ ਜੀ ਉਹ ਸ਼ਿਵਦੱਤ ਪੰਡਿਤ ਜਿਹੜਾ ਗੰਗਾ ਦੇ ਕਿਨਾਰੇ ਸਮਾਧੀ ਲਾ ਕੇ ਬੈਠਿਆ ਕਰਦਾ ਸੀ, ਮਹਾਰਾਜ ਜੀ ਦੀ ਸੋਭਾ ਸੁਣ ਕੇ ਉਹਨੇ ਕਦੀ ਸੰਕਲਪ ਕੀਤਾ ਸੀ, ਮਹਾਰਾਜ ਕਹਿੰਦੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਦੇ ਰੂਪ ਵਿੱਚ ਅਵਤਾਰ ਜੇ ਪਰਮਾਤਮਾ ਦਾ, ਜੇ ਅਵਤਾਰ ਜੇ ਤੇ ਮੇਰੇ ਇਸ਼ਟ ਦੇ ਰੂਪ ਵਿੱਚ ਮੈਨੂੰ ਦਰਸ਼ਨ ਦਿਓ। ਤੇ ਸਾਧ ਸੰਗਤ ਜੀ ਬਾਲਕਾਂ ਦੇ ਰੂਪ ਵਿੱਚ ਗੰਗਾ ਦੇ ਕਿਨਾਰੇ ਤੇ ਖੇਡਦਿਆਂ ਜੱਫੀ ਪਾ ਕੇ ਸਾਧ ਸੰਗਤ ਜੀ ਉਹਨੂੰ ਸ਼ਿਵਦੱਤ ਪੰਡਿਤ ਨੂੰ ਉਹ ਰੂਪ ਵਿਖਾ ਦਿੱਤਾ ਸੀ ਜਿਸ ਦਾ ਉਹ ਰੋਜ਼ ਧਿਆਨ ਧਾਰਦਾ ਸੀ। ਉਦੋਂ ਬਾਅਦ ਉਹ ਗੰਗਾ ਦੇ ਕਿਨਾਰੇ ਚੌਂਕੜਾ ਲਾ ਕੇ ਕਦੇ ਨਹੀਂ ਬੈਠਾ, ਸਿਰਫ ਕਲਗੀਧਰ ਪਾਤਸ਼ਾਹ ਜੀ ਦਾ ਹੀ ਪੁਜਾਰੀ ਬਣਿਆ। ਉਸੇ ਪਟਨੇ ਸਾਹਿਬ ਦੇ ਸੀ ਸਾਧ ਸੰਗਤ ਜੀ, ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਘਰਵਾਲੀ, ਉਹ ਸ਼ਰਧਾਲੂ ਸਨ ਇਹਦੇ ਸ਼ਿਵਦੱਤ ਪੰਡਿਤ ਦੇ। ਇਹਨਾਂ ਨੂੰ ਉਹਨਾਂ ਨੇ ਆਖਿਆ ਸੀ ਪੁੱਤਰ ਦੇ ਵਾਸਤੇ ਕੋਈ ਯਾਚਨਾ ਕਰੋ, ਤੇ ਉਸੇ ਸ਼ਿਵਦੱਤ ਨੇ ਆਖਿਆ ਸੀ ਅਗਰ ਪੁੱਤਰ ਚਾਹੀਦਾ ਤੇ ਹੁਣ ਜਿਹੜਾ ਮੇਰਾ ਇਸ਼ਟ ਹੈ ਉਹਨੂੰ ਤੁਸੀਂ ਚੇਤੇ ਕਰੋ। ਉਹ ਕੌਣ ਹੈ ਜੀ? ਉਹਨੇ ਦੱਸਿਆ ਜਿਹੜਾ ਗਲੀਆਂ 'ਚ ਖੇਡਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਹਿਬਜ਼ਾਦਾ, ਇਹ ਹੀ ਰੱਬੀ ਅਵਤਾਰ ਹੈ, ਇਹੀ ਤੁਹਾਡੀ ਕਾਮਨਾ ਪੂਰੀ ਕਰੇਗਾ। ਤੇ ਉਸੇ ਰਾਣੀ ਮੈਣੀ ਦੀ ਗੋਲ 'ਚ ਬੈਠ ਕੇ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਖਿਆ ਸੀ ਭਾਈ ਮੈਂ ਤੁਹਾਡਾ ਪੁੱਤਰ ਹਾਂ, ਮੈਨੂੰ ਆਪਣਾ ਪੁੱਤਰ ਸਮਝੋ। ਕਿਸੇ ਨੂੰ ਨਹੀਂ ਆਖਿਆ ਮਾਤਾ ਗੁਜਰੀ ਤੋਂ ਬਿਨਾਂ ਮੈਂ ਤੁਹਾਡਾ ਪੁੱਤਰ ਹਾਂ, ਪਰ ਰਾਣੀ ਮੈਣੀ ਨੂੰ ਆਖਿਆ ਮੈਂ ਤੁਹਾਡਾ ਪੁੱਤਰ ਹਾਂ। ਭਾਗ ਲਾ ਦਿੱਤੇ ਉਹਨਾਂ ਦੀ ਸੇਵਾ ਨੂੰ। ਉਹ ਜੈਤਮਲ ਸਾਧ ਸੰਗਤ ਜੀ, ਜੈਤ ਰਾਮ ਸੇਠ, ਜਿਸ ਦੀ ਹਵੇਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇ ਸਾਰੇ ਪਰਿਵਾਰ ਦਾ ਉਤਾਰਾ ਸੀ, ਉਹਨੂੰ ਸਤਿਗੁਰੂ ਜੀ ਨੇ ਨਦਰੀ ਨਦਰ ਨਿਹਾਲ ਕੀਤਾ। ਉੱਥੇ ਬਚਪਨ ਵਿੱਚ ਮਹਾਰਾਜ ਨੇ ਦੋ ਜਥੇ ਬਣਾ ਕੇ ਦੋਵਾਂ ਜਥਿਆਂ ਦੀ ਆਪਸ ਵਿੱਚ ਦੀ ਨਕਲੀ ਜੰਗ ਕਰਵਾਈ, ਉਹਨਾਂ ਨੂੰ ਇਨਾਮ ਦੇ ਕੇ ਇਹ ਦੱਸ ਦਿੱਤਾ ਸੀ ਵੀ ਜਿਹੜੇ ਕਾਰਜ ਲਈ ਅਸੀਂ ਆਏ ਹਾਂ ਉਹਦੀ ਪ੍ਰਾਰੰਭਤਾ ਅਸੀਂ ਇਸੇ ਪਟਨੀ ਤੋਂ ਕੀਤੀ ਜਿੱਥੇ ਅਸ਼ੋਕ ਨੇ ਸ਼ਸਤਰ ਛੱਡ ਦਿੱਤੇ ਸਨ, ਉੱਥੋਂ ਮਹਾਰਾਜ ਨੇ ਸ਼ਸਤਰ ਚੁੱਕੇ ਸਾਧ ਸੰਗਤ ਜੀ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕੁਝ ਦੇਰ ਪਟਨੇ ਰਹਿ ਕੇ ਜਦੋਂ ਪੰਜਾਬ ਆਏ, ਆਨੰਦਪੁਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਪੱਤਰਿਕਾ ਭੇਜੀ ਭਾਈ ਸਾਹਿਬਜ਼ਾਦਾ ਜੀ ਨੂੰ ਲੈ ਕੇ ਹੁਣ ਪੰਜਾਬ ਆਓ। ਜਦੋਂ ਤੁਰੇ ਉੱਥੋਂ ਪਟਨਾ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਜੀ, ਸਾਰਾ ਸ਼ਹਿਰ ਸਾਧ ਸੰਗਤ ਜੀ ਕਹਿੰਦੇ ਉਸ ਵੇਲੇ ਪਟਨਾ ਕੋਕਵਾਸ ਦਾ ਬਹੁਤ ਵੱਡਾ ਸ਼ਹਿਰ ਸੀ, ਕਹਿੰਦੇ ਸਭ ਤੋਂ ਵੱਧ ਜੌਹਰੀਆਂ ਤੇ ਸਰਾਫਾਂ ਦੀਆਂ ਦੁਕਾਨਾਂ ਉਦੋਂ ਪਟਨੇ ਵਿੱਚ ਸਨ, ਤੇ ਰਾਤ ਦਾ ਨਜ਼ਾਰਾ ਵਿਦਵਾਨਾਂ ਨੇ ਜਿਹੜਾ ਪਟਨੇ ਦੇ ਬਾਜ਼ਾਰਾਂ ਦਾ ਸਾਧ ਸੰਗਤ ਜੀ ਖਿੱਚਿਆ, ਉਹ ਚ ਕਹਿੰਦੇ ਜਦੋਂ ਕਦੀ ਰਾਤ ਨੂੰ ਉੱਥੋਂ ਗੈਸ ਜਗਦੇ ਸਨ ਜੌਹਰੀਆਂ ਦੀਆਂ ਦੁਕਾਨਾਂ ਤੇ ਚੰਦਰਮਾ ਦੀ ਚਾਂਦਨੀ ਦੀ ਰਾਤ ਹੁੰਦੀ ਸੀ ਤੇ ਪੁੰਨਿਆਂ ਦੀ ਸਾਧ ਸੰਗਤ ਜੀ ਉਸ ਰਾਤ ਵਿੱਚ ਜੌਹਰਾਂ ਦੀ ਲਾਲਾਂ ਤੇ ਹੀਰੇ ਜਵਾਹਰਾਤਾਂ ਦੀ ਚਮਕ ਪਟਨੇ ਨੂੰ ਚਾਰ ਚੰਨ ਲਾ ਦਿੰਦੀ ਸੀ। ਅਮੀਰਾਂ ਦਾ ਸ਼ਹਿਰ ਸੀ ਪਟਨਾ। ਜਦੋਂ ਤੁਰੇ ਮਹਾਰਾਜ ਸਾਰਾ ਸ਼ਹਿਰ ਆਇਆ, ਸਾਰਿਆਂ ਨੇ ਆਖਿਆ ਮਹਾਰਾਜ ਪਟਨਾ ਸੁਣਿਆ ਕਰਕੇ ਚੱਲੇ, ਸਾਨੂੰ ਕਿਸ ਦੇ ਆਸਰੇ ਛੱਡਿਆ ਜੇ? ਜਿਹਨੇ ਜਿਹਨੇ ਬੇਨਤੀ ਕੀਤੀ ਉਹਨੂੰ ਮਹਾਰਾਜ ਜੀ ਨੇ ਆਖਿਆ, ਕਿਸੇ ਨੂੰ ਆਖਿਆ ਆਸਾ ਦੀ ਵਾਰ ਪੜੋਗੇ ਮੇਰੇ ਦਰਸ਼ਨ ਹੋਣਗੇ, ਕਿਸੇ ਨੂੰ ਆਖਿਆ ਜਦੋਂ ਤੁਸੀਂ ਸ਼ਾਸਤਰਾਂ ਦੇ ਇਸ਼ਨਾਨ ਕਰਕੇ ਦਰਸ਼ਨ ਕਰਕੇ ਅਰਦਾਸ ਕਰੋਗੇ ਮੈਂ ਹਾਜ਼ਰ ਖੜਾ ਨਜ਼ਰੀ ਪਵਾਂਗਾ, ਰਾਣੀ ਮੈਣੀ ਨੂੰ ਆਖਿਆ ਜਦੋਂ ਤੁਸੀਂ ਬਾਲਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਛੋਲੇ ਪੂਰੀਆਂ ਛਕਾਓਗੇ ਤੇ ਮੈਂ ਉਹਨਾਂ ਦੇ ਵਿੱਚ ਬੈਠਾ ਦਿਸਾਂਗਾ ਤੁਹਾਨੂੰ। ਸ਼ਿਵਦੱਤ ਨੂੰ ਆਖਿਆ ਸੀ, ਉਹਨੇ ਆਖਿਆ ਮੇਰੇ ਮਨ ਦਾ ਆਸਰਾ, ਆਖਿਆ ਤੁਸੀਂ ਉਸੇ ਤਰ੍ਹਾਂ ਧਿਆਨ ਲਾ ਕੇ ਬੈਠੋ ਜਿਵੇਂ ਕਦੀ ਗੰਗਾ ਦੇ ਕਿਨਾਰੇ ਬੈਠਦੇ ਸੋ, ਉਸੇ ਤਰ੍ਹਾਂ ਤੁਹਾਡੇ ਗੱਲ ਨੂੰ ਚੰਬੜਿਆ ਮੈਂ ਤੁਹਾਨੂੰ ਨਜ਼ਰੀ ਪਵਾਂਗਾ। ਤੁਰ ਪਏ ਮਹਾਰਾਜ ਪਟਨਾ ਸਾਹਿਬ ਤੋਂ ਤੇ ਪਹਿਲਾ ਪੜਾਅ ਮਹਾਰਾਜ ਨੇ ਕੀਤਾ ਦਾਨਾਬਾਦ, ਜਿੱਥੇ ਹੁਣ ਗੁਰਦੁਆਰਾ ਹਾਂਡੀ ਸਾਹਿਬ ਬਣਿਆ ਆ, ਉੱਥੇ ਸਾਧ ਸੰਗਤ ਜੀ ਮਾਤਾ ਜਮਨਾ ਦੇਵੀ ਜਿਹੜੀ ਚੇਤੇ ਕਰਦੀ ਸੀ ਹਰ ਵੇਲੇ ਮਹਾਰਾਜ ਕਦੀ ਇੱਥੇ ਆਓ, ਸੀ ਤਾਂ ਬਹੁਤ ਗਰੀਬ ਪਰ ਇੱਥੇ ਤਾਂ ਭਾਵਨਾ ਦਾ ਮੁੱਲ ਪੈਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉੱਥੇ ਉਸ ਜਮਨਾ ਦੇਵੀ ਦੇ ਘਰ ਜਾ ਕੇ ਆਪ ਉਹਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਉਹਦੀ ਖਿਚੜੀ ਛਕੀ ਤੇ ਬਾਕੀ ਸੰਗਤਾਂ ਨੂੰ ਛਕਾਈ। ਅੱਜ ਵੀ ਉੱਥੇ ਖਿਚੜੀ ਦਾ ਹੀ ਪ੍ਰਸ਼ਾਦ ਮਿਲਦਾ ਮਹਾਰਾਜ ਜੀ ਦੀ ਯਾਦ ਵਿੱਚ। ਗੁਰਦੁਆਰਾ ਹਾਂਡੀ ਸਾਹਿਬ ਬਣਿਆ ਹੋਇਆ। ਫਿਰ ਸਤਿਗੁਰੂ ਜੀ ਧਰਤੀ ਨੂੰ ਸਾਧ ਸੰਗਤ ਜੀ ਭਾਗ ਲਾਉਂਦੇ ਆਨੰਦਪੁਰ ਸਾਹਿਬ ਪਹੁੰਚੇ। ਸੰਗਤਾਂ ਸਤਿਗੁਰੂ ਨੂੰ ਜੀ ਆਇਆ ਕਹਿਣ ਵਾਸਤੇ ਕੀਰਤਪੁਰ ਸਾਹਿਬ ਗਈਆਂ ਸਨ ਸਾਰੀਆਂ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਕੋਲ ਜਿਸ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਏਡਾ ਵੱਡਾ ਸਮਾਗਮ ਰਚਿਆ ਗਿਆ। ਕਹਿੰਦੇ ਸੰਗਤਾਂ ਨੇ ਖੁਸ਼ੀ ਨਾਲ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਮਹਾਰਾਜ ਅੱਜ ਤਾਂ ਆਨੰਦ ਹੀ ਆਨੰਦ ਬਣ ਗਿਆ, ਇਹ ਤੇ ਆਨੰਦ ਵਰਸੀ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਜੇ ਆਨੰਦ ਬਣ ਗਿਆ ਤੇ ਫਿਰ ਇਹਦਾ ਨਾਂ ਅੱਜ ਤੋਂ ਆਨੰਦਪੁਰ ਸਾਹਿਬ ਹੀ ਹੈ।
ਗੁਰੂ ਗੋਬਿੰਦ ਸਿੰਘ ਆਏਗੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਆਏਗੀ ਵਧਾਈ ਹੋਵੇ,
ਗੁਰੂ ਗੋਬਿੰਦ ਸਿੰਘ ਆਏ ਜੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਆਏ ਜੀ ਵਧਾਈ ਹੋਵੇ।
ਪਿਤਾ ਗੁਰਾਂ ਦਾ ਤੇਗ ਬਹਾਦਰ, ਪਿਤਾ ਗੁਰਾਂ ਦਾ ਤੇਗ ਬਹਾਦਰ,
ਪਿਤਾ ਗੁਰਾਂ ਦਾ ਤੇਗ ਬਹਾਦਰ, ਪਿਤਾ ਗੁਰਾਂ ਦਾ ਤੇਗ ਬਹਾਦਰ,
ਮਾਤਾ ਗੁਜਰੀ ਜਾਏ ਜੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਆਏਗੀ ਵਧਾਈ ਹੋਵੇ,
ਗੁਰੂ ਗੋਬਿੰਦ ਸਿੰਘ ਆਏਗੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਆਏ ਜੀ ਵਧਾਈ ਹੋਵੇ।
ਜਨਮ ਗੁਰਾਂ ਦਾ ਪਟਨੇ ਸਾਹਿਬ ਦਾ, ਜਨਮ ਗੁਰਾਂ ਦਾ ਪਟਨੇ ਸਾਹਿਬ ਦਾ,
ਜਨਮ ਗੁਰਾਂ ਦਾ ਪਟਨੇ ਸਾਹਿਬ ਦਾ, ਜਨਮ ਗੁਰਾਂ ਦਾ ਪਟਨੇ ਸਾਹਿਬ ਦਾ,
ਆਨੰਦਪੁਰ ਡੇਰੇ ਲਾਏਗੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਆਏਗੀ ਵਧਾਈ ਹੋਵੇ,
ਗੁਰੂ ਗੋਬਿੰਦ ਸਿੰਘ ਆਏ ਜੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਆਏ ਜੀ ਵਧਾਈ ਹੋਵੇ।
ਹੇਠ ਗੁਰਾਂ ਦੇ ਨੀਲਾ ਘੋੜਾ, ਹੇਠ ਗੁਰਾਂ ਦੇ ਨੀਲਾ ਘੋੜਾ,
ਹੇਠ ਗੁਰਾਂ ਦੇ ਨੀਲਾ ਘੋੜਾ, ਹੇਠ ਗੁਰਾਂ ਦੇ ਨੀਲਾ ਘੋੜਾ,
ਹੱਥ ਵਿੱਚ ਬਾਜ ਸੁਹਾਏ ਜੀ ਵਧਾਈ ਹੋਵੇ, गुरु गोबिंद सिंह आए जीवदाई होवे।
गुरु गोबिंद सिंह आए जीवदाई होवे। गुरु गोबिंद सिंह आए जीवदाई होवे।
गुरां ने साजे पंज प्यारे, गुरां ने साजे पंज प्यारे,
गुरां ने साजे पंज प्यारे, गुरां ने साजे पंज प्यारे।
खालसा पंथ सजाए जीवदाई होवे। गुरु गोबिंद सिंह आए जीवदाई होवे।
गुरु गोबिंद सिंह आए जीवदाई होवे। गुरु गोबिंद सिंह आए जीवदाई होवे।
सो सारिया संगतां नूं साध संगत जी गुरमुखां ने जिवें वधाई पेश कीती, महाराज जी दे आगमन पुरब दी लखां लखां वार सारिया संगतां नूं वधाई होवे। ऐसे महान सतगुरु गुरु गोबिंद सिंह महाराज सच्चे पातशाह जी, जिस वेले सतसंग जी आनंदपुर साहब आए, गुरु तेग बहादुर साहब जी नाल दुबारा तो मिलाप होया, धरती का नाम रखा गया आनंदपुरी। उत्थे सन महाराज सतसंग जी 9 साल की उम्र, जिस वेले कृपा राम की अगवाई विच वो भटवई वाले ने बहुत सोहना सतसंग जी उन्हें सारा व्याख्यान लिखिया, पर इतने मैं कोई समय की मजबूरी वो नहीं सारा कुछ कहना। उत्थे आए से जिस वेले पंडित, उन्होंने सतसंग जी आण के पुकार कीती। कलगीधर पातशाह जी ने यह बचन सुनिया जो गुरु तेग बहादुर महाराज साहब जी तो कि कोई महापुरश महात्मा अगर अपने तन का बलिदान दे तो धर्म बच सकता। कृपा राम अजय कृपा राम नहीं सी बोलिया कोलो 9 साल की उम्र में गुरु गोबिंद सिंह महाराज जी ने पवित्र मुख तो बचन किया, महाराज जे किसी महापुरश के बलिदान इन्हों का धर्म बचता तो थोड़े तो वड्डा महापुरश होर कोई नहीं, तुसी अपना बलिदान दे के इन्हों का धर्म बचाओ। बहुत खुश होए गुरु तेग बहादुर महाराज, प्रसन्न होकर गल ना ला के आख्या सी, पुत्र बलिदान का अर्थ समझदा, बलिदान का अर्थ है तू अनाथ होवे। ते महाराज ने आख्या जे मेरे एक दे अनाथ होण नाल इन्हां दे जन्यू दे धागे बस सकदे आ, मैनू प्रवान है तुसी धर्म की राखी करो। वो बचन साध संगत जी चेते करना पवेगा, जदों 6वें पातशाह जी ने अपने पोतरे नूं साध संगत जी गुरता गद्दी दे संघासन ते सभायमान किया, गुरु हर राय साहब महाराज जी नूं ते गुरु तेग बहादुर साहब जी के सत्कारयोग माता माता नानकी जी ने उस वेले दो बेनतियां कीतियां सन, भई इन्हां नूं ये किवें अपना जीवन बतीत करनगे। 6वें पातशाह जी ने उस वेले साध संगत जी एक रुमाल एक कटार ते एक पोथी दे के अपने महल 9वें पातशाह जी के सत्कारयोग माता माता नानकी जी नूं आख्या सी, समां आउण दिओ, इन्हां ने बहुत वड्डा कौतक करना, तुसीं समें दी उडीक करो ते चेते रखियो उह जिहड़ा रुमाल दित्ता सी वाधा वाधा नवें पातशाह जी के गुरता गद्दी के संघासन से बैठने समय चादर बन गया। महाराज ने सारे लोग आख्या हिंद की चादर, गुरु तेग बहादुर हिंद की चादर, वह 6वें पातशाह जी वाला रुमाल ही जिहड़ा अज 9 साल की उम्र महाराज कह रहे तुसी जाओ तो हिंद की चादर बन के इन्हां दे धर्म दे रखवाले बनो। वो ही साध संगत जी कटार सी 6वें पातशाह जी की दित्ती हुई जिहड़ी हुण कलगीधर पातशाह जी के गले च साध संगत जी फिर तिखी खड़ग बन गई, तो जिसने जालमां नूं लोहे के चने च पाए। वो तेग बहादुर साहब महाराज 10वें पातशाह जी नूं दे के गए वो सारा कुछ। जदों पिता बलिदान वास्ते साध संगत जी महाराज जी ने तोर दिता, फिर सतगुरु सच्चे पातशाह जी कोले अपने पिता का सीस पहुंचिया, धरनी आया चेते रखना। महाराज ने वचन किए ना, चुभी रही सुरत प्रभ चरणन मह, ऐसी सुरत चुभी सी, वो तो पहले जन्म की गल है। उस चुभी हुई सुरत का साध संगत जी असर अजे तक इस जन्म विच भी गया नहीं, क्यों? क्योंकि रब्बी अवतार है ना, ऐसी सुरत चुभी है। अपने पिता का सीस देखो, कला सीस आया थोड़ा जा, उत्थे अपनी सुरत नूं लिजा के वेखो, गुरु तेग बहादुर महाराज तिना लोगों के स्वामी ते 10वें पातशाह जी कोल उन्हां दा सिर्फ सीस पहुंचिया, धड़ पहुंचिया ही नहीं, फिर भी महाराज सच्चे पातशाह जी साध संगत जी एक रस अडोल ही रहे ने। जदों रसा की गल चले ना, मैं थोड़ा एक होर बचन चेते आ गया, कविता के 9 रस विद्वाना ने लिखे ने, किसी शख्सियत के जीवन में 9 रस इकट्ठे अज तक नहीं लभे, पर कलगीधर पातशाह का जीवन पढ़ो साध संगत जी 9 दे 9 नजरी पैणगे। कविता का पहला रस हुंदा शिंगार रस, ते 10वें पातशाह जदों साध संगत जी दमाला सजा के उत्ते कलगी ला के जिगा, ते फिर जदों संघासन ते बैठदे ते काबल दीआं संगतां तों भेजिया होया, उन्हां दिनां विच 2.5 लाख का चंदोवा महाराज ते लगदा, जदों प्रसादी हाथी कलगीधर पातशाह जी नूं चौर करदा, जदों चौर बरदा साध संगत जी वह चांदी दीआं चोबां लैके ਪਹਿਰੇਦਾਰ ਮਹਾਰਾਜ ਜੀ ਦੇ ਆਲੇ ਦੁਆਲੇ ਖਲੋਂਦੇ ਤੇ ਸਿੱਖ ਸੂਰਮੇ ਹੱਥਾਂ 'ਚ ਸ਼ਸਤਰ ਫੜ ਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਆ। ਐਸਾ ਸ਼ਿੰਗਾਰ ਦਾ ਸਮਾਂ ਵੱਜਦਾ, ਸ਼ਿੰਗਾਰ ਦਾ ਦੇਵਤਾ ਵੀ ਸ਼ਰਮਿੰਦਾ ਹੋ ਕੇ ਅੱਖਾਂ ਨੀਵੀਆਂ ਕਰ ਲੈਂਦਾ, ਐਸਾ ਸ਼ਿੰਗਾਰ ਦਾ ਸਮਾਂ। ਤੇ ਫਿਰ ਜਿਹੜਾ ਸ਼ਿੰਗਾਰ ਸਾਨੂੰ ਦੇ ਗਏ ਮਹਾਰਾਜ, ਸਤਿਗੁਰੂ ਜੀ ਨੇ ਪੰਜਾਂ ਕਕਾਰਾਂ ਦਾ ਸ਼ਿੰਗਾਰ ਦਿੱਤਾ, ਦੂਰੋਂ ਦੱਸ ਦਿੰਦਾ ਇਹ ਗੁਰੂ ਵਾਲਾ ਜੇ ਗਲ 'ਚ ਸ੍ਰੀ ਸਾਹਿਬ ਹੈ ਤੇ ਐਸਾ ਸ਼ਿੰਗਾਰ ਹੈ ਇਹ ਦੱਸ ਦਿੰਦਾ ਭਾਈ ਆ ਗੁਰੂ ਵਾਲਾ ਜਾ ਰਿਹਾ। ਜਿਹਦੇ ਤੇ ਦਾੜਾ ਪ੍ਰਕਾਸ਼, ਐਸਾ ਸ਼ਿੰਗਾਰ ਦਾ ਚਿੰਨ੍ਹ ਦੇ ਗਏ ਮਹਾਰਾਜ ਸੱਚੇ ਪਾਤਸ਼ਾਹ। ਬਿਨਾਂ ਕਹਿਣ ਤੋਂ ਪਤਾ ਲੱਗਦਾ ਇਹ ਕਲਗੀਆਂ ਵਾਲੇ ਦਾ ਪੁੱਤਰ ਜੇ, ਹੱਥ 'ਚ ਕੜਾ ਦਿਸਦਾ, ਗੁਰੂ ਸਾਹਿਬ ਜੀ ਦਾ ਚੇਤਾ ਕਰਵਾ ਦਿੰਦਾ। ਇਹ ਆ ਸ਼ਿੰਗਾਰ ਰਸ। ਫਿਰ ਦੂਸਰਾ ਰਸ ਵਿਦਵਾਨਾਂ ਨੇ ਮੰਨਿਆ ਸਾਧ ਸੰਗਤ ਜੀ, ਵੀਰ ਰਸ। ਵੀਰ ਰਸ ਜੇ ਵੇਖੀ ਨਾ ਕਲਗੀਧਰ ਪਾਤਸ਼ਾਹ ਜੀ ਦਾ, ਐਸੇ ਵੀਰ ਰਸੀ ਯੋਧੇ ਨੇ ਮਹਾਰਾਜ। ਉਹ ਤਾਂ ਇੱਕ ਸਾਧ ਸੰਗਤ ਜੀ ਸ਼ਿਕਾਰੀ ਤੋਂ ਬਰਾਗੀ ਬਣ ਚੁੱਕੇ ਨੂੰ ਜਦੋਂ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾ ਕੇ ਉਹਨੂੰ ਬੰਦੇ ਬਹਾਦਰ ਦਾ ਖਿਤਾਬ ਦੇਣ, ਤੇ ਉਹਦੇ ਕੋਲੋਂ ਸਾਧ ਸੰਗਤ ਜੀ ਫਿਰ ਸਾਹਿਬਜ਼ਾਦਿਆਂ ਦਾ ਬਦਲਾ ਲੈ ਲੈਂਦੇ ਉਹਦੇ ਰਾਹੀਂ। ਐਸਾ ਵੀਰ ਉਹਦੇ ਵਿੱਚ ਭਰਦੇ ਆ, ਕਿੰਨੇ ਕੁ ਪੰਜ ਸਿੰਘ ਲੈ ਕੇ ਬਾਬਾ ਬੰਦਾ ਚੱਲਿਆ ਸੀ ਦੱਖਣ ਦੀ ਧਰਤੀ ਤੋਂ, ਤੇ ਜਦੋਂ ਸਰਹੰਦ ਦੇ ਵਿੱਚ ਦੀ ਲੰਘਿਆ, ਸਭ ਨੇ ਇਹ ਆਖਿਆ ਸੀ ਇਹ ਲੋਹੇ ਦਾ ਸੁਹਾਗਾ ਜੇ, ਬਾਬੇ ਬੰਦੇ ਦਾ ਨਾਮ ਰੱਖ ਦਿੱਤਾ ਲੋਹੇ ਦਾ ਸੁਹਾਗਾ, ਇੱਟ ਨਾਲ ਇੱਟ ਮਿਲਾ ਦਿੱਤੀ ਸਾਧ ਸੰਗਤ ਜੀ ਉਸ ਬੰਦੇ ਨੇ, ਇਹ ਵੀਰਤਾ ਭਰੀ ਕਿੰਨੇ ਹੈ। ਕਲਗੀਆਂ ਵਾਲੇ ਨੇ ਬਚਨ ਕੀਤੇ ਸਨ, ਚਿੜੀਆਂ ਤੋਂ ਮੈਂ ਬਾਜ ਤੜਾਊਂ ਤਬ ਐ ਗੋਬਿੰਦ ਸਿੰਘ ਨਾਮ ਕਹਾਊਂ, ਸਵਾ ਲੱਖ ਸੇ ਏਕ ਲੜਾਊਂ ਤਬ ਐ ਗੋਬਿੰਦ ਸਿੰਘ ਨਾਮ ਕਹਾਊਂ, ਤੇ ਸਵਾ ਸਵਾ ਲੱਖ ਨਾਲ ਚਮਕੌਰ ਦੀ ਗਲੀ 'ਚ ਅੱਠਾਂ ਅੱਠਾਂ ਦਾ ਜਥਾ ਬਣਾ ਕੇ ਲੜਾਤਾ ਮਹਾਰਾਜ ਨੇ। ਉਹ ਚਿੜੀਆਂ ਜਿਹੜੀਆਂ ਸਾਧ ਸੰਗਤ ਜੀ ਸਦੀਆਂ ਤੋਂ ਗੁਲਾਮੀ ਦੀ ਮਾਨਸਿਕਤਾ ਨਾਲ ਨੰਗੀ ਕਰਦ ਦੇਖ ਕੇ ਡਰ ਜਾਂਦੀਆਂ ਸਨ, ਮਹਾਰਾਜ ਨੇ ਸਾਧ ਸੰਗਤ ਜੀ ਮੌਤ ਨਾਲ ਅਠਖੇਲੀਆਂ ਕਰਨ ਲਾ ਦਿੱਤੇ। ਉਹ ਐਸੀ ਸੂਰਮ ਗਤੀ, ਇਹ ਆ ਵੀਰ ਰਸ ਸੱਚੇ ਪਾਤਸ਼ਾਹ ਦਾ। ਤੇ ਫਿਰ ਜੇ ਸੱਚੇ ਪਾਤਸ਼ਾਹ ਜੀ ਦਾ ਕਰਣਾ ਰਸ ਵੇਖੀਏ, ਤੇ ਕਰਣਾ ਰਸ ਵਿੱਚ ਆਇਆ ਨੇ ਆਖਿਆ ਸੀ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈ, ਜੇ ਤੁਸੀਂ ਆਪਾ ਵਾਰ ਦਿਓ ਤੇ ਇਹਨਾਂ ਦਾ ਧਰਮ ਵੱਜਦਾ ਬਚਾਉਣਾ ਚਾਹੀਦਾ, ਕਿਉਂਕਿ ਧਰਮ ਤਾਂ ਬਚਾਉਣ ਤੇ ਚਲਾਉਣ ਆਏ ਆਪਾਂ, ਆਪਣਾ ਤਾਂ ਕੰਮ ਹੀ ਇਹ ਆ। ਇਹ ਕਰਣਾ ਰਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਜੇ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਭਿਆਨਕ ਰਸ ਵਿੱਚ ਆਉਂਦੇ ਆ, ਰੁਦਰ ਰਸ ਵਿੱਚ ਆਉਂਦੇ ਆ, ਕੋਈ ਵੀ ਰਸ ਸੱਚੇ ਪਾਤਸ਼ਾਹ ਜੀ ਦਾ ਤੁਸੀਂ ਅੱਖਾਂ ਦੇ ਸਾਹਮਣੇ ਕਰਕੇ ਦੇਖੋ, ਤੇ ਉਹ ਜਦੋਂ ਉਹ ਭਿਆਨਕ ਰਸ ਆਉਂਦਾ, ਹਰੀਚੰਦ ਰਾਜੇ ਨੂੰ ਤਿੰਨ ਵਾਰ ਮਹਾਰਾਜ ਨੇ ਆਪਣੇ ਮੁੱਖੋਂ ਆਖਿਆ ਸੀ ਜਾ ਤੂੰ ਵਾਰ ਕਰ ਲਾ, ਤਿੰਨ ਵਾਰ ਕਰਨ ਤੋਂ ਬਾਅਦ ਵੀ ਕਲਗੀਧਰ ਪਾਤਸ਼ਾਹ ਜੀ ਦਾ ਕੁਝ ਨਾ ਜਦੋਂ ਵਿਗਾੜ ਸਕਿਆ, ਤੇ ਸਤਿਗੁਰਾਂ ਨੇ ਜਦੋਂ ਭੱਥੇ ਜੋ ਤੀਰ ਕੱਢਿਆ, ਨੇਤਰ ਲਾਲ ਕੀਤੇ ਤੇ ਹਰੀਚੰਦ ਘੋੜੇ ਤੋਂ ਉਤਰ ਕੇ ਚਰਨੀ ਆਖਿਆ ਮਹਾਰਾਜ ਮੈਨੂੰ ਮਾਫ ਕਰ ਦਿਓ। ਸਰੂਪ ਦੇਖ ਕੇ ਡਰ ਗਿਆ ਸੀ, ਤੀਰ ਤੇ ਅਜੇ ਚੱਲਿਆ ਹੀ ਨਹੀਂ। ਜਿਹੜਾ ਹਰੀਚੰਦ ਕਹਿੰਦਾ ਸੀ ਨਾ ਰਾਜਾ ਭੰਗਾਣੀ ਦੇ ਯੁੱਧ ਵਿੱਚ, ਮੈਂ ਹਰੀਚੰਦ ਹਾਂ ਮਹਾਰਾਜ, ਇੰਨਾ ਚੇਤਾ ਰੱਖਿਓ ਮੇਰਾ ਵਾਰ ਕਦੇ ਖਾਲੀ ਨਹੀਂ ਜੇ ਗਿਆ। ਤੇ ਮਹਾਰਾਜ ਨੇ ਆਖਿਆ ਸੀ ਹਾਂ ਹਰੀਚੰਦ, ਸੁਣਿਆ ਤਾਂ ਅਸੀਂ ਇੱਦਾਂ ਹੀ ਆ ਭਾਈ, ਤੂੰ ਬਹੁਤ ਵੱਡਾ ਸੂਰਮਾ, ਤੇਰਾ ਕੀਤਾ ਵਾਰ ਖਾਲੀ ਨਹੀਂ ਜਾਂਦਾ, ਪਰ ਤੂੰ ਕਰ ਤੇ ਅਸੀਂ ਦੇਖਾਂਗੇ। ਉਹੀ ਹਰੀਚੰਦ ਤਿੰਨ ਵਾਰ ਕਰਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਦੇ ਹੱਥ 'ਚ ਤੀਰ ਦੇਖ ਕੇ ਡਡਿਆ ਕੇ ਆਪਣੀ ਜਾਨ ਦੀ ਭੀਖ ਮੰਗਣ ਲੱਗ ਪਿਆ। ਤੇ ਮਹਾਰਾਜ ਨੇ ਆਖਿਆ ਨਾ ਨਾ ਹਰੀਚੰਦ, ਹੁਣ ਨਹੀਂ, ਹੁਣ ਭੀਖ ਨਾ ਮੰਗ, ਹੁਣ ਸੂਰਮਾ ਬਣ। ਹੁਣ ਕੈਰ ਕਿਉਂ ਹੋ ਗਿਆ? ਆਖਿਆ ਜੀ ਮਹਾਰਾਜ ਤੁਸੀਂ ਤਿੰਨ ਵਾਰ ਦਾ ਮੌਕਾ ਦਿੱਤਾ, ਕਿੰਨੀ ਨਿਮਰਤਾ। ਮਹਾਰਾਜ ਨੇ ਆਖਿਆ ਉਹ ਤਿੰਨ ਵਾਰੀਆਂ ਤੇਰਾ ਵਾਹ ਇੱਕ ਫਕੀਰ ਨਾ ਪਿਆ ਸੀ, ਹੁਣ ਇੱਕ ਯੋਧੇ ਨਾ ਪੈ ਗਿਆ, ਉੱਠ ਕੇ ਵਾਰ ਖਾ, ਹੁਣ ਮਾਫੀਆਂ ਨਾ ਮੰਗ। ਇੱਕ ਹੀ ਤੀਰ ਮਹਾਰਾਜ ਨੇ ਮਾਰਿਆ ਸੀ ਕੁਰਪੜੀ ਦੇ, ਇੱਕ ਰੁਪਈਏ ਚਾਂਦੀ ਦੇ ਜਿੰਨਾ ਥਾਂ ਖਾਲੀ ਸੀ ਇੱਧਰੋਂ ਮਾਰ ਕੇ ਦੂਜੇ ਬੰਨੇ ਕੱਢ ਦਿੱਤਾ, ਤੇ ਬਸ ਉਸੇ ਵੇਲੇ ਜੰਗ ਜਿੱਤੀ ਗਈ ਸੀ। ਉਹ ਰਸ ਸੀ ਮਹਾਰਾਜ ਜੀ ਦੇ ਜੀਵਨ ਦਾ। ਸਤਿਗੁਰ ਸੱਚੇ ਪਾਤ ਇੱਕ ਹੁੰਦਾ ਵੀ ਪਤਸ ਰਸ, ਉਹ ਉਸ ਰਸ ਦਾ ਅਰਥ ਹੈ ਕਿਸੇ ਦੇ ਜਾਬਰ ਜਰਵਾਣੇ ਦੇ ਜੋਰਾਵਰ ਦੇ ਮੂੰਹ ਤੇ ਸੱਚ ਕਹਿ ਦੇਣਾ। ਤੇ ਇਹ ਕਲਗੀਧਰ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਆਖਿਆ ਸੀ ਕੀ ਹੋਇਆ ਜੇ ਤੂੰ ਛੋਟੇ ਛੋਟੇ ਇਹ ਸਾਡੇ ਚਾਰ ਬੱਚੇ ਖੋਹ ਦਿੱਤੇ, ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਨਾ ਮਹਾਰਾਜ ਨੇ, ਅਜੇ ਕੁੰਡਲੀਆਂ ਵਾਲਾ ਤਾਂ ਜਿਉਂਦਾ, ਕੀ ਫਰਕ ਪਿਆ ਤੇਰੇ ਇਸ ਗੱਲ ਦੇ ਨਾਲ। ਉਹ ਦਸਵੇਂ ਪਾਤਸ਼ਾਹ ਸਾਧ ਸੰਗਤ ਜੀ ਹੁਣ ਸਮਾਂ ਸਮਾਪਤੀ ਦੇ ਨੇੜੇ ਆ, ਕੌਤਕ ਤਾਂ ਮਹਾਰਾਜ ਦੇ ਕਦੇ ਨਹੀਂ ਮੁੱਕਣਗੇ, ਗੁਣ ਤਾਂ ਸਤਿਗੁਰੂ ਜੀ ਦੇ ਬੇਅੰਤ ਨੇ, ਪਰ ਆਪਾਂ ਇੰਨੀ ਕੁ ਬੇਨਤੀ ਜ਼ਰੂਰ ਕਰਨੀ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਮਹਾਰਾਜ ਤੁਹਾਡੇ ਗੁਣ ਤਾਂ ਬਹੁਤ ਨੇ ਬਹੁਤ ਨੇ, ਮੈਂ ਤਾਂ ਸ਼ਾਇਦ ਸਾਰੇ ਜਾਣ ਵੀ ਨਹੀਂ ਸਕਦਾ, ਪਰ ਮੈਨੂੰ ਮੂਰਖ ਨੂੰ ਇੱਕ ਹੀ ਦੇ ਦਿਓ, ਮੇਰਾ ਪਾਰ ਉਤਾਰਾ ਹੋ ਜਾਏਗਾ, ਮੇਰੇ ਤੇ ਕਿਰਪਾ ਕਰ ਦਿਓ। ਤੇ ਸਭ ਤੋਂ ਵੱਡੀ ਜਿਹੜੀ ਕਿਰਪਾ ਉਹ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਫਤਿਹ ਬੁਲਾ ਦੇਣੀ ਹੈ। ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਜੀ ਜੀਵਨ ਕੌਤਕਾਂ ਨੂੰ ਕਰਦੇ ਹੋਏ ਨੰਦੇੜ ਦੀ ਧਰਤੀ ਤੇ ਪਹੁੰਚੇ। ਉੱਥੇ ਸੱਚਖੰਡ ਜਾਣ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਜਾਣ ਵੇਲੇ ਰਾਤ ਦੇ 2:30 ਵਜੇ ਦੀਵਾਨ ਸਜਾਇਆ ਸੀ, ਜਿੱਥੇ ਪ੍ਰਕਰਮਾ 'ਚ ਵੱਡਾ ਨਿਸ਼ਾਨ ਸਾਹਿਬ ਹੈ ਹਜ਼ੂਰ ਸਾਹਿਬ ਤਖ਼ਤ ਸਾਹਿਬ ਦੇ ਸਾਹਮਣੇ। ਪਰ ਉਹਦੇ ਤੋਂ ਸਾਧ ਸੰਗਤ ਜੀ 3 ਦਿਨ ਪਹਿਲਾਂ ਦਸਵੇਂ ਪਾਤਸ਼ਾਹ ਜੀ ਨੇ ਜਿਹੜੀ ਸਾਡੇ ਉੱਤੇ ਸਭ ਤੋਂ ਵੱਡੀ ਕਿਰਪਾ ਕੀਤੀ ਉਹ ਇਹ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਫਿਰ ਪ੍ਰਕਾਸ਼ ਕਰਕੇ ਕਲਗੀਆਂ ਵਾਲੇ ਪਿਤਾ ਚੋ ਜੀ ਪ੍ਰੀਤਮ ਨੇ 5 ਸਿੰਘ ਤਾਬਿਆ ਖਿਲਾਰੇ, ਫਿਰ 5 ਸਿੰਘ ਤਾਬਿਆ ਖਿਲਾਰ ਕੇ ਆਪ ਪ੍ਰਕਰਮਾ ਕਰਕੇ ਨਮਸਕਾਰ ਕਰਕੇ ਤੇ ਤਿਲਕ ਦੀ ਰਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਕੀਤੀ ਸੀ, ਚੇਤੇ ਰੱਖਣਾ। 6 ਸਰੂਪਾਂ ਤੱਕ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ ਗੁਰੂ ਸਾਹਿਬ ਨੂੰ ਆਪ। 7ਵੇਂ ਤੇ 8ਵੇਂ ਪਾਤਸ਼ਾਹ ਜੀ ਨੂੰ ਤਿਲਕ ਲਾਇਆ ਬਾਬਾ ਭਾਨਾ ਜੀ ਨੇ। 9ਵੇਂ 10ਵੇਂ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਤਿਲਕ ਲਾਇਆ ਮਹਾਰਾ ਬਾਬਾ ਬੁੱਢਾ ਜੀ ਦੇ ਪੋਤੇ ਪੋਤਰੇ ਭਾਈ ਗੁਰਦਿੱਤਾ ਜੀ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੰਘਾਸਨ ਤੇ ਸਭਾਇਮਾਨ ਕਰਨ ਦੀ ਵਾਰੀ ਆਈ, ਭਾਵੇਂ ਸਰੀਰ ਕਰਕੇ ਰਾਮ ਕੁਇਰ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ, ਪਰ ਉਸ ਵੇਲੇ ਪਹਿਲੀ ਵਾਰ ਦੇਖਿਓ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਂ ਤਿਲਕ ਲਾਉਣ ਦੀ ਲੋੜ ਨਹੀਂ ਪਈ, ਉਹ ਤਾਂ ਸਤਸੰਗ ਜੀ ਅਵਤਾਰ ਹੀ ਇੱਦਾਂ ਹੀ ਗੁਰੂ ਅਵਤਾਰ ਹੀ ਪ੍ਰਗਟ ਹੋਏ। ਬਾਕੀ ਦੇ 5-6ਵੇਂ ਸਰੂਪ ਤੱਕ 5 ਸਰੂਪਾਂ ਨੂੰ ਬਾਬਾ ਬੁੱਢਾ ਜੀ ਨੇ ਲਾ ਦਿੱਤਾ, ਫਿਰ ਬਾਬਾ ਭਾਨਾ ਜੀ ਨੇ ਲਾ ਦਿੱਤਾ, ਫਿਰ ਬਾਬਾ ਗੁਰਦਿੱਤਾ ਜੀ ਨੇ ਲਾ ਦਿੱਤਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਚੱਲੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਸਾਰਾ ਕੁਝ ਕੀਤਾ ਆਪ। ਕਿਉਂ? ਕਿਉਂਕਿ 5ਵੇਂ ਪਾਤਸ਼ਾਹ ਜੀ ਦੇ ਤਿਲਕ ਵੇਲੇ ਪਿਰਥੀ ਚੰਦ ਨੇ ਆਖਿਆ ਸੀ ਬਾਬਾ ਬੁੱਢਾ ਜੀ ਨੂੰ, ਅਗਰ ਬਾਬਾ ਜੀ ਤੁਸੀਂ ਤਿਲਕ ਨਾ ਦਿੰਦੇ ਗੁਰੂ ਮੈਂ ਹੁੰਦਾ ਸਾਰਾ ਸਿਆਪਾ ਤੁਸਾਂ ਪਾਇਆ, ਤੁਸੀਂ ਤਿਲਕ ਨਾ ਦਿੰਦੇ 5ਵੇਂ ਪਾਤਸ਼ਾਹ ਨੂੰ ਮੇਰੇ ਛੋਟੇ ਭਰਾ ਨੂੰ, ਗੁਰੂ ਮੈਂ ਬਣਦਾ। ਤਿਲਕ ਤੇ ਵੀ ਰੌਲਾ ਪਾ ਲਿਆ ਸੀ ਉਹਨੇ। 10ਵੇਂ ਪਾਤਸ਼ਾਹ ਨੇ ਆਖਿਆ ਸਦਾ ਵਾਸਤੇ ਅਵਿਨਾਸ਼ੀ ਗੁਰੂ ਦੇ ਕੇ ਜਾਵਾਂਗਾ ਭਾਈ ਦਇਆ ਸਿੰਘ ਤੁਹਾਨੂੰ, ਕੋਈ ਇਹ ਵੀ ਨਹੀਂ ਆਖੇਗਾ ਵੀ ਤਿਲਕ ਕਿਹਨੇ ਦਿੱਤਾ ਸੀ। 10ਵੇਂ ਪਾਤਸ਼ਾਹ ਨੇ ਆਪ ਸੁਭਾਇਮਾਨ ਕੀਤਾ, ਆਪ ਪਰਿਕਰਮਾ ਕੀਤੀ, ਆਪ ਨਮਸਕਾਰ ਕੀਤੀ ਤੇ ਆਪ ਜਾਣ ਲੱਗੇ ਇੱਕ ਅਟਲ ਹੁਕਮ ਸਾਡੇ ਲਈ ਕਰਕੇ ਗਏ ਤੇ ਉਸ ਵੇਲੇ ਉਹਨਾਂ ਨੇ ਬਚਨ ਕੀਤਾ ਸੀ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਇਹ ਚੇਤਾ ਰੱਖਣਾ ਹੁਕਮ ਹੈ ਸਾਰੇ ਸਿੱਖਾਂ ਨੂੰ, ਬੇਨਤੀ ਨਹੀਂ ਜੇ ਮਹਾਰਾਜ ਦੀ। ਅਗਰ ਅਪੀਲ ਕੀਤੀ ਹੁੰਦੀ ਕੋਈ ਮੰਨਦਾ ਕੋਈ ਨਾ ਮੰਨਦਾ, ਛੋਟ ਸੀ ਸ਼ਾਇਦ, ਪਰ 10ਵੇਂ ਪਾਤਸ਼ਾਹ ਤੇ ਹੁਕਮ ਕਰਕੇ ਗਏ ਆ। ਉਹ ਕਹਿੰਦੇ ਅਕਾਲ ਦੀ ਆਗਿਆ ਨਾਲ ਮੈਂ ਤੁਹਾਨੂੰ ਕਹਿ ਰਿਹਾ, ਜਿਹਨੇ ਕਦੀ ਇਹ ਆਖਿਆ ਸੀ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪਰਚਰ ਕਰਵੇ ਤੋ ਸਾਜਾ, ਉਸੇ ਅਕਾਲ ਦੀ ਆਗਿਆ ਨਾਲ ਮੈਂ ਕਹਿ ਰਿਹਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਦੇਹ। ਤੇ ਜੇ ਸ਼ਬਦ ਦਾ ਆਸਰਾ ਛੱਡ ਕੇ ਅੱਜ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਛੱਡ ਕੇ ਜੇ ਸਾਧ ਸੰਗਤ ਜੀ ਠੇਡੇ ਖਾਂਦੇ ਫਿਰਦੇ ਆ ਤੇ ਸਿੱਖ ਦੀ ਮਾੜੀ ਕਿਸਮਤ ਕਹਿ ਸਕਦੇ, ਮਾਫ ਕਰ ਦੇਣਾ। ਏਡਾ ਸਦੀਵੀ ਸਾਧ ਸੰਗਤ ਜੀ, ਸਰਬਕਲਾ ਸਮਰੱਥ ਤੇ ਪ੍ਰਤੱਖ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸਾਧ ਸੰਗਤ ਜੀ ਇਹ ਪੰਥ ਦੀ ਬਾਂਹ ਫੜਾ ਕੇ ਕਲਗੀਧਰ ਪਾਤਸ਼ਾਹ ਗਏ ਹੋਣ ਤੇ ਸਿੱਖ ਅਜੇ ਵੀ ਸਾਧ ਸੰਗਤ ਜੀ ਮਾਰਾ ਮਾਰਾ ਤੁਰਿਆ ਫਿਰੇ, ਕਿਸੇ ਮੱਤ ਉੱਤੇ ਤਰਕ ਤਾਂ ਨਹੀਂ ਪਰ ਕਿਸੇ ਦੂਸਰੇ ਮੱਤ ਦਾ ਚਲਿਆ ਜਾਵੇ ਤੇ ਸ਼ਾਇਦ ਸੋਚਿਆ ਜਾ ਸਕਦਾ, ਕਿਉਂਕਿ ਉਹਨਾਂ ਕੋਲੇ ਸ੍ਰੀ ਮੁੱਖ ਵਾਕ ਨਹੀਂ, ਗੌਂਡ ਵਾਕ ਨੇ ਸਾਰਿਆਂ ਕੋਲੇ। ਚੇਤੇ ਰੱਖਣਾ, ਮੈਂ ਹੁਣ ਸਾਰੀ ਤਾਂ ਨਹੀਂ ਵਿਆਖਿਆ ਕਰਨੀ, ਸਮਾਂ ਨੇੜੇ ਆ ਗਿਆ, ਕੋਈ ਹੋਰ ਜਾਵੇ ਤਾਂ ਗੁੰਜਾਇਸ਼ ਹੈ ਭਈ ਭੁਲੇਖਾ ਖਾ ਕੇ ਹੋਣਗੇ, ਪਰ ਕਲਗੀਧਰ ਪਾਤਸ਼ਾਹ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿੰਘਾਸਨ ਤੇ ਸਭਾਇਮਾਨ ਕਰਨ ਤੇ ਸਿੱਖਾਂ ਨੂੰ ਹੁਕਮ ਕਰਕੇ ਜਾਣ, ਫਿਰ ਵੀ ਸਿੱਖ ਸਾਧ ਸੰਗਤ ਜੀ ਡਾਵਾਂਡੋਲ ਹੋਵੇ ਫਿਰ ਕੀ ਆਪਾਂ ਕਹਿ ਸਕਦੇ ਹਾਂ। ਇਸ ਕਰਕੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਵਿੱਚ ਆਪਾਂ ਸਾਰੇ ਬੈਠੇ ਹਾਂ, ਘੱਟੋ ਘੱਟ ਇੰਨਾ ਤਹੱਈਆ ਕਰ ਲਈਏ ਕਿ ਕਲਗੀਧਰ ਪਾਤਸ਼ਾਹ ਨੇ ਜਿਹੜਾ ਸਭ ਤੋਂ ਵੱਡਾ ਇਨਕਲਾਬੀ ਕੌਤਕ ਕੀਤਾ ਉਹ ਅੰਮ੍ਰਿਤ ਛਕਾਉਣ ਵਾਲਾ ਸੀ, ਆਪਾਂ ਅੰਮ੍ਰਿਤ ਹੀ ਛਕ ਲਈਏ, ਕੋਈ ਇਹ ਤਾਂ ਆਖੇ ਮਹਾਰਾਜ ਦੇ ਪੁੱਤਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ 10ਵੇਂ ਪਾਤਸ਼ਾਹ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਛੱਡ ਕੇ ਟਸ ਤੋਂ ਮਾਸਣਾ ਸਿੱਖ ਹੋਵੇ, ਸਮਝ ਲਓ ਆਪਾਂ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਲਿਆ। ਸੋ ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਤਾਂ ਪੰਛੀ ਝਾਤੀ ਉਹਨਾਂ ਦੇ ਪਰਪਕਾਰਾਂ ਤੇ ਸਾਧ ਸੰਗਤ ਜੀ ਮਾਰੀ ਹੈ, ਫਿਰ ਕੋਈ ਨਹੀਂ ਆਪਣੇ ਕੋਲ ਚੱਲਦੇ ਸਮੇਂ 'ਚ ਕਦੀ ਫਿਰ ਵਿਚਾਰ ਚੱਲੀ ਤੇ 10ਵੇਂ ਪਾਤਸ਼ਾਹ ਜੀ ਦੇ ਗੁਣਾਂ ਤੇ ਪਰਪਕਾਰਾਂ ਨੂੰ ਆਪਾਂ ਜ਼ਰੂਰ ਚੇਤੇ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਅਵਤਾਰ ਦਿਹਾੜਾ ਮਨਾਉਣ ਵਾਸਤੇ ਆਪ ਉੜ ਭਾਗੀ ਜਨ ਸਾਰੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਆਏ ਬੈਠੇ ਹੋ, ਸਤਿਗੁਰੂ ਜੀ ਰਹਿਮਤ ਕਰਨ, ਤੁਹਾਡੀ ਤੇ ਮੇਰੀ ਸਾਰਿਆਂ ਦੀ ਹਾਜ਼ਰੀ 10ਵੇਂ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ, ਇਹ ਅਰਦਾਸ ਬੇਨਤੀ ਹੈ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਸਤਸੰਗ ਜੀ ਹੋ ਜਾਂਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਿਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਲੇਖਕ ਅਤੇ ਹਨ ਛੂਟੀ ਗਿਆ ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ਣਾ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।